ਪਾਵਨ ਬਾਣੀ ਦੱਖਣੀ ਓਂਕਾਰ 933 ਅੰਗ ਤੇ 26ਵੀਂ ਪੌੜੀ ਬਖਸ਼ਿਸ਼ ਕਰ ਰਹੇ ਹਨ। ਚੱਖ ਬੋਲਣ ਕਿਹਾ ਜਗ ਸਿਉਂ ਵਾਦ, ਝਖਾਂ ਬੋਲਣ ਅਤੇ ਜਗਤ ਨਾਲ ਝਗੜੇ ਕਰਨ ਦਾ ਕੀ ਲਾਭ ਹੈ, ਇਹ ਸੋਚ ਕੇ ਦੇਖ ਲਓ। ਫਾਲਤੂ ਦੀਆਂ ਗੱਲਾਂ ਝਖਾਂ ਮਾਰਨੀਆਂ ਅਤੇ ਦੁਨੀਆਂ 'ਚ ਮਾੜੀ ਮਾੜੀ ਗੱਲ ਪਿੱਛੇ ਝਗੜੀ ਜਾਣਾ, ਇਹਦਾ ਕੀ ਫਾਇਦਾ। ਝੂਰ ਮਰੈ ਦੇਖੈ ਪਰਮਾਦ, ਜੋ ਪਰਮਾਦੀ ਦੇਖਣ 'ਚ ਆਉਂਦਾ ਹੈ ਉਹ ਝੂਰ ਕੇ ਮਰਦਾ ਹੈ। ਪਰਮਾਦੀ ਕਿਹਨੂੰ ਕਹਿੰਦੇ ਨੇ? ਸੋ ਜਿਸ ਕਰਮ ਦੇ ਕਰਨ ਦੀ ਇੱਛਾ ਹੋਵੇ ਉਹਨੂੰ ਨਾ ਕਰੇ, ਉਹਨੂੰ ਕਹਿੰਦੇ ਪਰਮਾਦੀ ਹੈ। ਜਾਣ ਬੂਝ ਕੇ ਬਾਬਰੇ ਤੈਂ ਕਾਜ ਵਿਗਾਰਿਓ, ਜਨਮ ਮੂਏ ਨਹੀਂ ਜੀਵਨ ਆਸਾ, ਆਏ ਚੱਲੇ ਪਏ ਆਸ ਨਿਰਾਸਾ। ਮਹਾਰਾਜ ਜੀ ਫਰਮਾਉਂਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿ ਉਹਨਾਂ ਨੂੰ ਜੀਵਨ ਰੂਪ ਪਰਮਾਤਮਾ ਦੀ ਆਸਾ ਨਹੀਂ ਹੈ, ਨਹੀਂ ਜੀਵਨ ਆਸਾ। ਇਸ ਕਰਕੇ ਉਹ ਜੰਮਦੇ ਮਰਦੇ ਰਹਿੰਦੇ ਨੇ। ਉਹ ਆਏ ਸੀ ਆਸਾ ਧਾਰ ਕੇ ਦੁਨੀਆਂ ਅੰਦਰ, ਪਰ ਨਿਰਾਸ਼ ਹੋ ਕੇ ਚਲੇ ਜਾਂਦੇ ਨੇ। ਜਾਂ ਇਉਂ ਕਹਿ ਲਓ ਵੀ ਆ ਕੇ ਚਲੇ ਜਾਣ ਵਾਲੇ ਜੋ ਪਦਾਰਥ ਹੈ ਉਹਨਾਂ ਦੀ ਆਸਾ ਤੋਂ ਉਹ ਨਿਰਾਸ਼ ਹੋਏ ਨੇ, ਭਾਵ ਉਹਨਾਂ ਦੀ ਆਸਾ ਜਿਹੜੀ ਹੈ ਪੂਰੀ ਨਹੀਂ ਹੁੰਦੀ। ਚੁਰ ਚੁਰ ਝੱਖ ਮਾਟੀ ਰਲ ਜਾਏ, ਕਾਲ ਨਾ ਚਾਂਪੈ ਹਰ ਗੁਣ ਗਾਏ। ਚੁਰ ਚੁਰ ਹੁੰਦਾ ਝੂਰ ਝੂਰ ਕੇ, ਖਬ ਖਬ ਕੇ ਅੰਦਰੋਂ ਮਿੱਟੀ 'ਚ ਰਲ ਜਾਂਦਾ ਹੈ। ਹਰੀ ਗੁਣਾਂ ਦੇ ਨਾਂ ਗਹਿਣ ਕਰਨੇ ਕਰਕੇ ਕਾਲ ਉਹਨੂੰ ਦਬਾ ਲੈਂਦਾ। ਇਸ ਪ੍ਰਕਾਰ ਭਾਵ ਅਰਥ ਇਹ ਵੀ ਅੰਤਰੀਵ, ਝੱਖ ਬੋਲਣ ਕਿਹਾ ਜਗ ਸਿਉਂ ਵਾਦ। ਨਾਮ ਜਪਣ ਵਾਲੇ ਬੰਦੇ ਕਿਹਾ ਝੱਖਾਂ ਨੂੰ ਬੋਲਦੇ ਨੇ, ਕਿਹਾ ਜਗਤ ਨਾਲ ਝਗੜੇ ਕਰਦੇ ਨੇ, ਨਹੀਂ ਕਰਦੇ। ਝੂਰ ਮਰੇ, ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਉਹਦਾ ਝੁਰਨਾ ਮਰ ਗਿਆ, ਉਹ ਪਰਮ ਆਦਿ ਰੂਪ ਪਰਮਾਤਮਾ ਨੂੰ ਦੇਖਦਾ। ਜਨਮ ਮੂਏ ਨਹੀਂ, ਉਹ ਜੰਮਦੇ ਮਰਦੇ ਨਹੀਂ, ਕਿਉਂਕਿ ਉਹਨਾਂ ਨੂੰ ਜੀਵਨ ਆਸਾ, ਜੀਵਨ ਰੂਪ ਪਰਮਾਤਮਾ ਦੀ ਆਸਾ ਲੱਗ ਰਹੀ ਹੈ। ਇਸ ਕਰਕੇ ਵਿੱਚੋਂ ਅੰਤਰੀ ਭਾਵ ਵੀ ਨਿਕਲੇ ਆਉਂਦੇ ਨੇ। ਔਰ ਫਰਮਾਉਂਦੇ ਹਨ, ਆਏ ਚੱਲੇ ਪਏ ਆਸ ਨਿਰਾਸਾ। ਆ ਕੇ ਚਲੇ ਜਾਣ ਵਾਲੇ ਜੋ ਪਦਾਰਥ ਹੈ ਉਹਨਾਂ ਦੀ ਆਸਾ ਤੋਂ ਨਿਰਾਸ਼ ਹੋਏ ਨੇ। ਝੁਰ ਝੁਰ ਝੱਖ ਮਾਟੀ ਰਲ ਜਾਏ, ਜਿਨ੍ਹਾਂ ਝੋਰਿਆਂ ਕਰਕੇ ਝੁਰਦੇ ਹਨ ਉਹ ਝੋਰਾ ਉਹਨਾਂ ਦਾ ਖਿੱਝ ਕੇ ਮਿੱਟੀ ਵਿੱਚ ਰਲ ਗਿਆ। ਸੋ ਮਿੱਟੀ ਕਹੀਏ ਧਰਤੀ ਨੂੰ, ਧਰਤੀ ਦਾ ਨਾਂ ਹੈ ਭੂਮਾ ਅਤੇ ਭੂਮਾ ਦਾ ਨਾਂ ਬ੍ਰਹਮ ਹੈ। ਉਸ ਬ੍ਰਹਮ ਦੇ ਵਿੱਚ ਉਹ ਰਲ ਜਾਂਦੇ ਨੇ। ਕਾਲ ਨਾ ਚਾਂਪੈ ਹਰ ਗੁਣ ਗਾਏ, ਹਰੀ ਗੁਣਾਂ ਦੇ ਗਾਇਨ ਕਰਨੇ ਕਰਕੇ ਉਹਨੂੰ ਜਿਹੜਾ ਕਾਲ ਹੈ ਉਹ ਦਬਾਉਂਦਾ ਨਹੀਂ, ਉਹਨੇ ਉਲਟਾ ਕਾਲ ਨੂੰ ਦਬਾ ਲਿਆ। ਪਾਈ ਨਵਨਿਧ ਹਰ ਕੈ ਨਾਏ, ਆਪੇ ਦੇਵੈ ਸਹਿਜ ਸੁਭਾਏ। ਹਰੀ ਨਾਮ ਨੂੰ ਜਪ ਕੇ ਨੌ ਨਿਧੀਆਂ ਪ੍ਰਾਪਤ ਕਰ ਲਈਆਂ ਉਹਨਾਂ ਨੇ, ਹਰੀ ਆਪ ਹੀ ਸਹਿਜ ਸੁਭਾਏ ਹੁੰਦਾ, ਸ਼ਾਂਤੀ ਸੁਭਾ ਦਿੰਦਾ ਹੈ। ਗਿਆਨੋ ਬੋਲੈ ਆਪੇ ਬੂਝੈ, ਆਪੇ ਸਮਝ ਹੈ ਆਪੇ ਸੂਝ ਹੈ। ਆਪ ਹੀ ਗੁਰੂ ਰੂਪ ਹੋ ਕੇ ਗਿਆਨ ਨੂੰ ਬੋਲਦਾ, ਆਪ ਹੀ ਜਗਿਆਸੂ ਰੂਪ ਹੋ ਕੇ ਸਮਝਦਾ, ਆਪ ਹੀ ਸਮਝਦਾ ਤਵੰਗ ਪਦ ਨੂੰ, ਆਪ ਹੀ ਸੁਝਦਾ ਉਹਨੂੰ ਤੱਤ ਪਦ, ਆਪ ਹੀ ਸਮਝਦਾ ਧਰਮ ਅਧਰਮ ਨੂੰ, ਆਪ ਹੀ ਸੁਝਦਾ ਉਹਨਾਂ ਦੇ ਫਲ ਨੂੰ। ਗੁਰ ਕਾ ਕਹਿਆ ਅੰਕ ਸਮਾਵੈ, ਨਿਰਮਲ ਸੂਚੇ ਸਾਚੋ ਭਾਵੈ। ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਹਨ, ਗੁਰਾਂ ਦਾ ਕਿਹਾ ਹੋਇਆ ਉਪਦੇਸ਼ ਅੰਕ ਹੁੰਦਾ ਹਿਰਦੇ 'ਚ ਸਮਾਵੇ, ਤਾਂ ਫਿਰ ਮਨ ਬੁੱਧ ਆਦਿਕ ਜਿਹੜੇ ਚਤੁਸ਼ਟੇ ਆ ਨਾ, ਅੰਤਹਿਕਰਨ ਜਿਹਨੂੰ ਕਹਿੰਦੇ ਆ, ਉਹ ਅੰਤਹਿਕਰਨ ਨਿਰਮਲ ਅਤੇ ਸੂਚੇ ਹੁੰਦੇ, ਪਵਿੱਤਰ ਹੁੰਦੇ। ਜਿਵੇਂ ਕਾਲੀ ਲੋਈ ਪਵਿੱਤਰ ਤਾਂ ਹੁੰਦੀ ਹੈ ਧੋ ਸਮਾਰ ਕੇ ਸਰਫ ਨਾਲ, ਪਰ ਉਹਨੂੰ ਆਪਾਂ ਉੱਜਲ ਨਹੀਂ ਕਹਿ ਸਕਦੇ, ਨਿਰਮਲ ਨਹੀਂ ਕਹਿ ਸਕਦੇ, ਚਿੱਟੀ ਨਹੀਂ ਨਾ ਹੈ ਕਾਲੀ ਜੋ ਹੋਈ, ਪਰ ਉਹ ਅੰਤਹਿਕਰਨ ਨਿਰਮਲ ਵੀ ਹੁੰਦਾ ਅਤੇ ਪਵਿੱਤਰ ਵੀ ਹੁੰਦਾ, ਇਸੇ ਕਰਕੇ ਉਹ ਸੱਚੇ ਨੂੰ ਭਾਉਂਦਾ। ਗੁਰਸਾਗਰ ਰਤਨੀ ਨਹੀਂ ਤੋਟ, ਲਾਲ ਪਦਾਰਥ ਸਾਚ ਅਖੋਟ। ਸਤਿਗੁਰੂ ਸਮੁੰਦਰ ਵਾਂਗੂ ਨੇ, ਉਹਨਾਂ ਵਿੱਚ ਸ਼ੁਭ ਗੁਣਾਂ ਰੂਪੀ ਰਤਨਾਂ ਦਾ ਘਾਟਾ ਨਹੀਂ ਹੁੰਦਾ। ਗੁਰਾਂ ਦੀ ਕਿਰਪਾ ਨਾਲ ਉਹ ਸੱਚੇ ਅਕਾਲ ਪੁਰਖ ਨਾਲ ਪ੍ਰੇਮ ਰੂਪੀ ਅਖੁੱਟ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਲਾਲ ਪਦਾਰਥ ਸਾਚ ਅਖੋਟ, ਗੁਰ ਕਹਿਆ ਸਾਕਾਰ ਕਮਾਵਹੋ, ਗੁਰ ਕੀ ਕਰਨੀ ਕਾਹੇ ਧਾਵਹੋ। ਹੁਣ ਮਹਾਰਾਜ ਫਰਮਾਉਂਦੇ ਗੁਰੂ ਨਾਨਕ ਦੇਵ ਜੀ ਵੀ ਜੋ ਗੁਰਾਂ ਨੇ ਬਚਨ ਕਿਹਾ ਤੁਸੀਂ ਉਹਨੂੰ ਕਮਾਓ। ਗੁਰਾਂ ਦੀ ਕਰਨੀ ਵੱਲ ਕਾਹਦੇ ਵਾਸਤੇ ਦੌੜਦੇ ਹੋ? ਵੀ ਗੁਰੂ ਨਾਨਕ ਸਾਹਿਬ ਨੇ ਐਂ ਕੀਤਾ ਸੀ, ਅਸੀਂ ਵੀ ਕਰਾਂਗੇ। ਦਸਾਂ ਸਰੂਪਾਂ ਨੇ ਜੋ ਕੀਤਾ ਉਹ ਕੌਤਕ ਨਹੀਂ ਕਰਨੇ, ਆਪਾਂ ਕੋਈ ਗੁਰੂ ਨਹੀਂ ਹੈਗੇ। ਜੋ ਸਾਨੂੰ ਹੁਕਮ ਹੈ ਅਸੀਂ ਉਹ ਕਰਨਾ। ਗੁਰ ਕਹਿਆ ਸਾਕਾਰ ਕਮਾਵਹੋ, ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਤੂੰ ਵਾਹਿਗੁਰੂ ਵਾਹਿਗੁਰੂ ਕਹਿੰਦਾ ਸਮੁੰਦਰ ਦੇ ਉੱਪਰ ਸਾਡੇ ਮਗਰ। ਜਦੋਂ ਮਹਾਰਾਜ ਨੇ ਕਿਹਾ ਬਚਨ ਓਅੰਗ ਸੋਹੰਗ ਓਅੰਗ ਸੋਹੰਗ, ਉਹਨੇ ਵੀ ਕਹਿਣਾ ਸ਼ੁਰੂ ਕਰਤਾ ਵੀ ਮੈਂ ਵੀ ਖਾਨੀ ਉਹੀ ਜਾਪ ਕਰਦਾ, ਗੋਤੇ ਖਾਣ ਲੱਗਿਆ। ਮਹਾਰਾਜ ਕਹਿੰਦੇ ਵਾਹਿਗੁਰੂ ਕਹਿ ਵਾਹਿਗੁਰੂ, ਵਾਹਿਗੁਰੂ ਕਹਿੰਦੇ ਸਾਰ ਉੱਪਰ ਆ ਗਿਆ। ਇਸ ਕਰਕੇ ਹੈ ਕਿ ਆਪਾਂ ਕਹੀਏ ਮਹਾਰਾਜ ਨੇ ਸ਼ਿਕਾਰ ਖੇਡਿਆ, ਉਹਨਾਂ ਨੇ ਆਹ ਕੀਤਾ, ਤੂੰ ਕੀ ਲੈਣਾ, ਤੂੰ ਦਸਵੇਂ ਪਾਤਸ਼ਾਹ। ਦੁੱਖੀ ਦਾ ਬੰਦਾ ਨਹੀਂ ਹੁੰਦਾ, ਉੱਠ ਕੇ ਮਹਾਰਾਜ ਦੀ ਬਰਾਬਰੀ ਕਰਨ ਲੱਗ ਜਾਂਦਾ। ਉਹਨਾਂ ਨੇ ਤਾਂ ਚਾਰ ਯੁੱਗ ਤਪੱਸਿਆ ਵੀ ਕੀਤੀ ਆ, ਹੇਮਕੁੰਡ ਸਾਹਿਬ ਦਵੈ ਤੇ ਏਕ ਰੂਪ ਹਵਾ ਗਏ, ਉਹਨਾਂ ਨੇ ਤਾਂ ਇੰਨੀ ਬਾਣੀ ਵੀ ਰਚੀ ਆ, ਚਾਰ ਸਾਹਿਬਜ਼ਾਦੇ ਸ਼ਹੀਦ ਵੀ ਕਰਾਏ ਆ, ਉਹਨਾਂ ਨੇ ਤਾਂ 22 ਮੈਂਬਰ ਪਰਿਵਾਰ ਦੇ ਸ਼ਹੀਦ ਹੋਏ ਨੇ, ਤੂੰ ਕਰਾ ਤਾਂ ਕੋਈ ਇੱਕ ਅੱਧਾ। ਇਸ ਕਰਕੇ ਮਹਾਰਾਜ ਦੀ ਰੀਸ ਕਰਨ ਦੀ ਲੋੜ ਨਹੀਂ ਹੈ ਕਿਸੇ ਨੂੰ, ਜੇ ਕੋਈ ਕਰਦਾ ਤਾਂ ਉਹ ਡੁਬਕੀਆਂ ਮਾਰੂਗਾ ਸਮੁੰਦਰ 'ਚ, ਫਿਰ ਪਰਮੇਸ਼ੁਰ ਆਪੇ ਲਵਾ ਦਿੰਦਾ ਡੁਬਕੀਆਂ ਹੈ ਜਾਂਦੀਆਂ। ਬਰਾਬਰਤਾ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਦੀ, ਅਖੇ ਅਸੀਂ ਅੰਮ੍ਰਿਤ ਤਿਆਰ ਕਰਨਾ, ਮਹਾਰਾਜ ਆਪੇ ਟੁੱਬੀਆਂ ਲਵਾ ਦਿੰਦੇ, ਫਿਰ ਦੇਖਦੇ ਜਾਓ। ਨਾਨਕ ਗੁਰਮਤ ਸਾਚ ਸਮਾਵਹੋ। ਹੁਣ ਸਤਿਗੁਰ ਦੇਵ ਮਹਾਰਾਜ ਕਥਨ ਕਰਦੇ, ਭਾਈ ਗੁਰਸਿੱਖਿਆ ਦੁਆਰੇ ਸੱਚ ਵਿੱਚ ਸਮਾਉਣਾ ਕਰੋ। ਟੂਟੈ ਨੇਹ ਕਿ ਬੋਲੈ ਹੈ ਸਹੀ, ਟੂਟੈ ਬਾਂਹ ਦੋਹੂ ਦਿਸ ਗਹੀ। ਜੋ ਸਹੀ ਤੋਂ ਭਾਵ ਸਖੀ ਜਾਂ ਸਹੀ ਨਿਸ਼ਚੈ ਕਰਕੇ ਪਤੀ ਦੇ ਸਹੀ ਹੁੰਦਾ ਸਾਹਮਣੇ ਬੋਲਦੀ ਆ, ਉਹਦਾ ਨੇਹੋ ਪ੍ਰੇਮ ਜਿਹੜਾ ਹੁੰਦਾ ਟੁੱਟ ਜਾਂਦਾ। ਇਸੇ ਤਰ੍ਹਾਂ ਹੀ ਜੋ ਜਗਿਆਸੂ ਰੂਪ ਇਸਤਰੀ ਪਰਮੇਸ਼ਰ ਦੇ ਸਾਹਮਣੇ ਜਾ ਕੇ ਬੋਲਦੀ ਹੈ, ਉਹਦੇ 'ਚ ਦੂਸ਼ਣ ਰੋਪਦੀ ਹੈ, ਉਹਦਾ ਪ੍ਰੇਮ ਟੁੱਟ ਜਾਂਦਾ। ਐਵੇਂ ਉਹਨੂੰ ਮਾੜਾ ਕਹੀ ਜਾਣਾ, ਜਿਵੇਂ ਦੋ ਪਾਸਿਆਂ ਤੋਂ ਬਾਂਹ ਫੜ ਕੇ ਖਿੱਚੀ ਹੋਈ ਟੁੱਟ ਜਾਂਦੀ ਆ ਨਾ, ਇਸ ਤਰ੍ਹਾਂ ਪਰਮੇਸ਼ਰ ਨਾਲੋਂ ਸਾਡਾ ਪਿਆਰ ਟੁੱਟ ਜਾਂਦਾ। ਕਿਸੇ ਦੇ ਕੋਈ ਚੜ੍ਹਾਈ ਕਰ ਜੇ, ਉੱਥੇ ਜਾ ਕੇ ਕਹਿਣਗੇ ਹਾਂ ਰੱਬ ਨੇ ਬੜਾ ਧੱਕਾ ਕੀਤਾ ਤੇਰੇ ਨਾਲ, ਅੱਜ ਰੱਬ ਨੇ ਬੜੀ ਗਰਮੀ ਕਰਤੀ, ਠੰਡ ਕਰਤੀ, ਰੱਬ ਨੇ ਮੇਰਾ ਐਂ ਕਰਤਾ, ਰੱਬ ਨੇ ਇਉਂ ਕਰਤਾ। ਮਹਾਰਾਜ ਕਹਿੰਦੇ ਮੈਂ ਤਾਂ ਪਰਲੇ ਨਿਰਲੇਪ ਬੈਠਾ, ਪਰੇ ਮੈਂ ਕੀ ਕਰਤਾ, ਇਹ ਤਾਂ ਤੇਰਾ ਹੀ ਬੀਜਿਆ ਹੋਇਆ ਸੀ, ਤੂੰ ਹੀ ਖਾ ਰਿਹਾ। ਜਿਹੜਾ ਪੁਰਾਣੀ ਚੜ੍ਹਾਈ ਕਰ ਗਿਆ ਹੈ, ਇਹ ਤਾਂ ਜਿੰਨਾ ਬੀਜਿਆ ਸੀ ਉਹਨੇ, ਜਿੰਨਾ ਹਿਸਾਬ ਸੀ ਉਹ ਕਰਕੇ ਤੁਰਦਾ ਲੱਗਿਆ। ਕੋਈ ਮਾਤਾ ਦੇ ਗਰਭ 'ਚ ਹੀ ਮਰ ਜਾਂਦਾ, ਕੋਈ ਬਾਹਰ ਨਿਕਲ ਕੇ ਜੰਮਦੇ ਹੀ ਮਰ ਜਾਂਦਾ, ਕੋਈ 2 ਸਾਲ ਦਾ ਮਰ ਗਿਆ, ਕੋਈ 10 ਦਾ, ਕੋਈ 20 ਦਾ, ਕੋਈ 100 ਦਾ। ਹਿਸਾਬ ਕਿਤਾਬ ਜਿੰਨਾ ਲੈਣ ਦੇਣ ਹੁੰਦਾ ਉਹਦੇ ਹਿਸਾਬ ਨਾਲ ਹੀ ਹੁੰਦਾ ਨਾ। ਇਸ ਕਰਕੇ ਪਰਮੇਸ਼ੁਰ ਵਿੱਚ ਜਿਹੜੇ ਦੋਸ਼ ਆਰੋਪਣੇ ਆ, ਇਹ ਬੰਦਾ ਪਰਮੇਸ਼ੁਰ ਨਾਲੋਂ ਟੁੱਟ ਜਾਂਦਾ ਹੁੰਦਾ ਹੈ। ਜਾਂ ਬੰਦਾ ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ। ਹੁਣ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਨੇ, ਟੂਟ ਪ੍ਰੀਤ ਗਈ ਬੁਰ ਬੋਲ। ਸੋ ਜਿਵੇਂ ਬੁਰੇ ਵਾਕਾਂ ਦੇ ਬੁਰੇ ਬੋਲ ਬੋਲਣ ਨਾਲ ਪ੍ਰੀਤੀ ਟੁੱਟ ਜਾਂਦੀ, ਕਿਸੇ ਨਾਲ ਵੀ ਬੁਰਾ ਬੋਲੋ ਟੁੱਟ ਜਾਂਦੀ ਪ੍ਰੀਤੀ, ਇਸੇ ਤਰ੍ਹਾਂ ਹੀ ਢੋਲ ਹੁੰਦਾ ਪਿਆਰਾ। ਦੁਰਮਤ ਪਰ ਹਰ ਛਾਡੀ ਢੋਲ, ਢੋਲ ਪਿਆਰੇ ਪਰਮੇਸ਼ਰ ਨੇ ਦੁਰਮਤ ਜਿਹੜੀ ਖੋਟੀ ਬੁੱਧੀ ਵਾਲੀ ਜੀਵ ਰੂਪ ਇਸਤਰੀ ਸੀ ਉਹ ਛਾਡੀ ਦਿੱਤੀ, ਇਹਨੂੰ ਛੱਡੋ ਪਰੇ, ਇਹ ਤੋਂ ਆਪਾਂ ਕੀ ਲੈਣਾ। ਟੂਟੈ ਗੰਠ ਪੜੈ ਵਿਚਾਰ, ਗੁਰ ਸ਼ਬਦੀ ਘਰ ਕਾਰਜ ਸਾਰ। ਜਿਵੇਂ ਸ਼ੁਭ ਵਿਚਾਰ ਦੇ ਕਰਨ ਨਾਲ ਟੁੱਟਿਆਂ ਦੀ ਗੰਠ ਪੜੈ ਮਲਾਉਣੀ ਹੋ ਜਾਂਦੀ, ਚਲੋ ਸ਼ੁਭ ਵਿਚਾਰ ਕੀਤੇ, ਗਲਤੀ ਹੋ ਗਈ ਬੋਲਣ ਚੱਲਣ 'ਚ, ਫਿਰ ਮਾਫ਼ੀ ਮੰਗ ਲਈ ਇੱਕ ਦੂਜੇ ਨਾਲ ਬਹਿ ਕੇ, ਚਲੋ ਜੀ ਫਿਰ ਵੀ ਪਿਆਰ ਪੈ ਹੀ ਜਾਂਦਾ। ਸੋ ਜਿਵੇਂ ਟੁੱਟੀ ਗੰਢੀ ਸੀ ਦਸਵੇਂ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਨਾਲ, ਟੁੱਟੀ ਗੰਢ ਨਿਹਾਰ ਗੋਪਾਲ, ਇਵੇਂ ਗੁਰ ਉਪਦੇਸ਼ ਵਾਲਾ ਆਪਣੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਦੇ ਕਾਰਜ ਨੂੰ ਸਵਾਰਦਾ ਹੈ। ਮਹਾਰਾਜ ਜੀ ਇਸ ਤਰ੍ਹਾਂ ਕਹਿੰਦੇ ਨੇ ਵੀ ਪਿਆਰ ਨਾਲ ਚੱਲੋ ਜੇ ਚੱਲਣਾ। ਲਾਹਾ ਸਾਚ ਨਯਾਵੈ ਤੋਟਾ, ਤੇਰੇ ਭਵਨ ਠਾਕੁਰ ਪ੍ਰੀਤਮ ਮੋਟਾ। ਸੱਚ ਨਾਮ ਜਪਣ ਨਾਲ ਆਤਮ ਲਾਭ ਹੁੰਦਾ ਭਾਈ, ਕਹਿੰਦੇ ਇਹ ਜੇ ਲਾਭ ਕਰਕੇ ਫਿਰ ਘਾਟਾ ਨਹੀਂ ਆਉਂਦਾ। ਉਹ ਜੋ ਤਿੰਨਾਂ ਭਵਨਾਂ ਦਾ ਮਾਲਕ ਪਰਮੇਸ਼ੁਰ ਹੈ ਉਹ ਵੱਡਾ ਪ੍ਰੀਤਮ ਹੈ। ਠੱਕ ਹੋ ਮਨੁਆ ਰੱਖ ਹੋ ਠਾਏ, ਠਹਿਕ ਮੋਈ ਅਵਗੁਣ ਪਛਤਾਏ। ਸੋ ਇਸ ਪ੍ਰਕਾਰ ਬਚਨ ਪਾਵਨ ਫਰਮਾਉਂਦੇ ਹਨ, ਮਨ ਨੂੰ ਠੱਕ ਹੋ ਰੋਕ ਕੇ ਅੰਤਰਮੁਖਤਾ ਜਾਂ ਸਰੂਪ ਰੂਪੀ ਥਾਂ 'ਚ ਰੱਖਣਾ ਕਰੋ। ਬਾਹਰ ਨੂੰ ਜਾਂਦਾ ਫਿਰ ਰੋਕੋ, ਫਿਰ ਜਾਂਦਾ ਫਿਰ ਰੋਕੋ, ਫਿਰ ਜਾਂਦਾ ਫਿਰ ਰੋਕੋ, ਇਹ ਅਭਿਆਸ ਕਰਦੇ ਰਹੋ। ਜੋ ਔਗੁਣਾਂ ਵਿੱਚ ਠਹਿਕ ਹੁੰਦਾ ਲੱਗ ਕੇ ਮੋਈ ਆ, ਉਹ ਪਿੱਛੋਂ ਪਾਸ਼ਚਾਤਾਪ ਕਰਦੀ ਹੈ, ਔਗੁਣਾਂ ਵਿੱਚ ਹੀ ਠਹਿਕਦਾ ਰਹਿੰਦਾ ਹਰ ਟਾਈਮ। ਠਾਕੁਰ ਏਕ ਸਬਾਈ ਨਾਰ, ਬਹੁਤੇ ਵੇਸ ਕਰੇ ਕੂੜਿਆਰ। ਸਬਾਈ ਹੁੰਦਾ ਸਭ ਇਸਤਰੀਆਂ ਦਾ ਸਵਾਮੀ, ਇੱਕ ਪਰਮਾਤਮਾ ਹੀ ਹੈ, ਜੀਵ ਰੂਪ ਰੂਹਾਂ ਨੇ ਸਾਰੀਆਂ। ਜੋ ਜਗਿਆਸੂ ਰੂਪ ਇਸਤਰੀ ਬਹੁਤੇ ਵੇਸ ਧਾਰਨ ਕਰਦੀ ਆ, ਉਹ ਕੂੜਿਆਰ ਹੁੰਦੀ, ਝੂਠੀ ਹੈ। ਪਰ ਘਰ ਜਾਤੀ ਠਾਕ ਰਹਾਈ, ਮਹਿਲ ਬੁਲਾਈ ਠਾਕ ਨਾ ਪਾਈ। ਹੁਣ ਪਰ ਘਰ ਹੁੰਦੇ ਪਰਾਏ ਘਰ, ਪਰਾਇਆ ਘਰ ਜਿਹੜਾ ਇੱਕ ਰੱਬ ਦਾ ਘਰ ਛੱਡ ਕੇ ਹੋਰ ਦੇਵੀ ਦੇਵਤਾ ਹੋ ਗਏ, ਭੂਤ ਪ੍ਰੇਤ, ਇਹਨਾਂ ਦੀ ਉਪਾਸ਼ਨਾ ਕਰਨੇ ਰੂਪ ਪਰਾਏ ਘਰ ਵਿੱਚ ਬਿਰਤੀ ਜਾਂਦੀ ਉਹ ਜਿਹਨੇ ਰੋਕ ਕੇ ਰੱਖੀ ਹੈ। ਮਹਿਲ ਦਾ ਮਤਲਬ ਉਹ ਜਿਹੜੀ ਸਰੂਪ ਨੂੰ ਕਹਿੰਦੇ ਨੇ, ਉਹ ਸਰੂਪ ਦੇ ਵਿੱਚ ਅੰਦਰ ਬੁਲਾ ਲਈ, ਜੋ ਸਰੂਪ ਵਿੱਚ ਬੁਲਾਈ ਹੈ ਉਹਨੂੰ ਫਿਰ ਠਾਕ ਨਾ ਪਾਈ, ਰੋਕ ਨਹੀਂ ਪੈਂਦੀ। ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ, ਜੋ ਗੁਰਾਂ ਦੇ ਉਪਦੇਸ਼ ਕਰਕੇ ਸਵਾਰੀ ਹੈ ਉਹੀ ਸੱਚੇ ਨੂੰ ਪਿਆਰੀ ਲੱਗੀ ਹੈ, ਜੋ ਠਾਕੁਰ ਪਰਮਾਤਮਾ ਨੇ ਆਪ ਧਾਰੀ ਹੈ ਭਾਵ ਆਪਣੇ ਨਾਲ ਮਿਲੀ ਹੈ ਉਹੀ ਜੀਵ ਰੂਪ ਇਸਤਰੀ ਸੁਹਾਗਣ ਹੈ। ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ। ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਇਹ ਜੋ ਕੂੜਿਆਰ ਇਸਤਰੀ ਆ ਨਾ, ਝੂਠੀ ਹੈ, ਬਹੁਤੇ ਵੇਸਾਂ ਦੇ ਕਰਨ ਵਾਲੀ ਹੈ, ਸੋ ਉਹਨੂੰ ਕਹਿੰਦੇ ਹੇ ਸਖੀ ਇੱਕ ਠਾਕੁਰ ਨੂੰ ਛੱਡ ਕੇ ਜੋ ਤੂੰ ਇਹ ਦੁਆਰੇ ਦੁਆਰੇ ਥਾਂ ਥਾਂ ਡੋਲਦੀ ਫਿਰਦੀਆਂ, ਕਦੇ ਤਾਂ ਕੋਈ ਲਿਬਾਸ ਪਾਇਆ ਹੁੰਦਾ ਕਦੇ ਕੋਈ ਪਾਇਆ ਹੁੰਦਾ, ਤੂੰ ਇਸ ਕਰਕੇ ਤੇਰੇ ਜਿਹੜੇ ਚੀਰ ਹੈ ਭਾਵ ਕੱਪੜੇ ਅਤੇ ਸਰੀਰ ਦੇ ਸ਼ਿੰਗਾਰ ਹੈ ਇੰਦਰੇ ਹੈ ਉਹ ਫਟ ਗਏ ਨੇ ਹੌਲੀ ਹੌਲੀ। ਕਿੰਨੇ ਕੁ ਸਾਲ ਸੀ ਜ਼ਿੰਦਗੀ ਦੇ, ਉਹ ਸਾਰੇ ਇੱਧਰ ਉੱਧਰ ਭਟਕ ਕੇ ਕੱਢ ਦਿੱਤੇ ਨੇ। ਦਾਹਪਣ ਤਨ ਸੁੱਖ ਨਹੀਂ, ਬਿਨ ਡਰ ਬਿਨ ਠੀ ਡਾਰ। ਦਾਹਪਣ ਹੁੰਦਾ ਭਟਕਣੇ ਕਰਕੇ, ਸੋ ਥਾਂ ਥਾਂ ਦੇ ਉੱਤੇ ਐਵੇਂ ਭੱਜੇ ਫਿਰਨਾ, ਸੋ ਇਸ ਤਰ੍ਹਾਂ ਇਹ ਡਾਹਪਣ ਜਿਹੜੀ ਹੁੰਦੀ ਹੈ ਨਾ ਭਟਕਣੇ ਕਰਕੇ ਜਾਂ ਚਤੁਰਾਈ, ਡਾਹਪਣ ਸਿੰਧੀ ਬੋਲੀ ਹੈ, ਇਹ ਸਿੰਧੀ 'ਚ ਡਾਹਪਣ ਕਹਿੰਦੇ, ਐਵੇਂ ਡਾਹਪਦਾ ਫਿਰਦਾ ਹੈ, ਇਸ ਕਰਕੇ ਡਾਹਪਣ ਹੁੰਦੀ ਭਟਕਣੇ ਕਰਕੇ। ਸੋ ਇਹ ਡਾਹਪਣ ਪਾਠ ਨਹੀਂ ਕਰਨਾ, ਡਾਹਪਣ। ਸੋ ਪਖੰਡ ਦੇ ਕਰਨ ਨਾਲ ਸਰੀਰ ਵਿੱਚ ਸੁੱਖ ਨਹੀਂ ਹੁੰਦਾ, ਵਾਹਿਗੁਰੂ ਦੇ ਡਰ ਧਾਰੇ ਬਿਨਾਂ ਡਾਰਾਂ ਦੀਆਂ ਡਾਰਾਂ ਬੇਨਠੀ ਅਨਾਣੇ ਨਾਲ ਬੇਨਠੀ ਭਾਵ ਨਾਸ ਹੋ ਗਈਆਂ ਨੇ। ਡਰ ਪਮੋਈ ਘਰ ਆਪਣੇ ਡੀਠੀ ਕੰਤ ਸੁਜਾਣ। ਆਪਣੇ ਹਿਰਦੇ ਘਰ ਵਿੱਚ ਪਰਮੇਸ਼ਰ ਦੇ ਡਰ ਨੂੰ ਧਾਰ ਕੇ ਜੋ ਜੀਵਤ ਭਾਅ ਤੋਂ ਮਰੀ ਹੈ ਉਹਨੂੰ ਸੁਜਾਣ, ਕੰਤ ਪਤੀ ਪਰਮਾਤਮਾ ਨੇ ਦੇਖਿਆ। ਡਰ ਰਾਖਿਆ ਗੁਰ ਆਪਣੇ ਨਿਰਭਉ ਨਾਮ ਵਖਾਣ। ਜਿਹਨੇ ਆਪਣੇ ਗੁਰਾਂ ਦੇ ਡਰ ਨੂੰ ਹਿਰਦੇ 'ਚ ਰੱਖਿਆ ਉਹਨੇ ਨਿਰਭਉ ਪਰਮਾਤਮਾ ਦੇ ਨਾਮ ਨੂੰ ਵਖਾਣ ਹੁੰਦਾ ਕਥਨ ਕੀਤਾ ਹੈ। ਡੂਗਰ ਵਾਸ ਤਿਖਾ ਕਣੀ, ਜਬ ਦੇਖਾ ਨਹੀਂ ਦੂਰ। ਤਿਖਾ ਨਿਵਾਰੀ ਸ਼ਬਦ ਮਨ ਨੇ ਅੰਮ੍ਰਿਤ ਪੀਆ ਭਰਪੂਰ। ਪਰਮੇਸ਼ਰ ਹੈ ਤਾਂ ਹਿਰਦੇ ਵਿੱਚ, ਪਰ ਗੁਰਾਂ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੁੰਦੀ। ਇਸ ਉੱਪਰ ਦ੍ਰਿਸ਼ਟਾਂਤ ਦਿੰਦਿਆਂ ਫਰਮਾਉਂਦੇ, ਜਿਵੇਂ ਕਿਸੇ ਬੰਦੇ ਦਾ ਡੂਗਰ ਹੁੰਦਾ, ਪਰਬਤਾਂ ਪਹਾੜਾਂ 'ਚ ਵਾਸਾ ਹੋ ਗਿਆ ਅਤੇ ਤੁਰਦਿਆਂ ਤੁਰਦਿਆਂ ਉਹਨੂੰ ਬੜੀ ਪਿਆਸ ਲੱਗ ਗਈ, ਪਰ ਉਹਨੂੰ ਪਤਾ ਨਹੀਂ ਪਾਣੀ ਕਿੱਥੇ ਆ। ਜਦ ਕਿਸੇ ਜਾਣਕਾਰ ਬੰਦੇ ਨੇ ਆ ਕੇ ਦੱਸਿਆ ਕਿ ਉਹ ਜਗ੍ਹਾ 'ਤੇ ਪਾਣੀ ਹੈ, ਜਿੱਥੇ ਮੋੜ ਮੁੜੇਗਾ ਜਾਏਗਾ ਫਲਾਨੀ ਜਗ੍ਹਾ 'ਤੇ ਪਾਣੀ ਹੈ, ਤਾਂ ਉਹਦੇ ਸ਼ਬਦ ਮੰਨ, ਉਹਦੇ ਸ਼ਬਦ ਨੂੰ ਕਹੇ ਹੋਏ ਵਾਕਾਂ ਨੂੰ ਮੰਨ ਕੇ ਤੁਰ ਪਿਆ। ਜਬ ਦੇਖਾ ਨਹੀਂ ਦੂਰ, ਜਦੋਂ ਜਗ੍ਹਾ 'ਤੇ ਜਾ ਕੇ ਦੇਖਿਆ ਤਾਂ ਪਾਣੀ ਦੂਰ ਨਹੀਂ ਸੀ, ਉਹ ਤਾਂ ਨੇੜੇ ਹੀ ਸੀਗਾ, ਕਿਉਂਕਿ ਉਹਨੇ ਗੱਲ ਮੰਨ ਲਈ। ਅੰਮ੍ਰਿਤ ਪੀਆ ਭਰਪੂਰ ਤਿਖਾ ਨਿਵਾਰੀ, ਉਸ ਵੇਲੇ ਲਬਾ ਲਬ ਜਲ ਪੀ ਕੇ ਉਹਨੇ ਤ੍ਰੇਹ ਦੀ ਜਿਹੜੀ ਨਿਵਿਰਤੀ ਕਰ ਲਈ। ਇਸੇ ਤਰ੍ਹਾਂ ਜੀਵ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਹਾੜਾਂ 'ਚ ਵਾਸਾ ਹੋ ਰਿਹਾ, ਮਨ ਨੂੰ ਡੂਗਰਾਂ ਤੋਂ ਭਾਵ ਡੂਗਰ, ਅਤੇ ਪਰਮੇਸ਼ੁਰ ਪ੍ਰਾਪਤੀ ਦੀ ਬਹੁਤੀ ਪਿਆਸ ਲੱਗੀ ਹੋਈ ਆ, ਪਰ ਆਪਣੇ ਆਪ ਪ੍ਰਾਪਤ ਤਾਂ ਉਹਨੇ ਹੋਣਾ ਨਹੀਂ। ਕਹਿੰਦੇ ਮੈਂ ਆਪਣੇ ਆਪ ਘਰੇ ਬਹਿ ਕੇ ਮਿਲ ਲੂੰ, ਲੱਗਿਆ ਰਹਿ ਗੁਰੂ ਸਾਹਿਬ ਤੋਂ ਬਿਨਾਂ ਜਾਂ ਪੂਰਨ ਪੁਰਖ ਮਿਲਣ ਮਹਾਤਮਾ ਫਿਰ ਮਿਲਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਪੂਰਨ ਬ੍ਰਹਮ ਗਿਆਨੀ ਮਹਾਤਮਾ ਮਿਲੇ ਨਾ, ਉਹਨਾਂ ਨੇ ਕਿਹਾ ਤੂੰ ਕਿਉਂ ਭਟਕਦਾ ਫਿਰਦਾ, ਉਹ ਤਾਂ ਤੇਰੇ ਅੰਦਰ ਹੀ ਹੈ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਇਹ ਸੁਣ ਕੇ ਉਹਨਾਂ ਦੇ ਸ਼ਬਦ ਮੰਨ, ਗੁਰੂ ਸਾਹਿਬ ਦੇ ਉਪਦੇਸ਼ ਨੂੰ ਮੰਨ ਕੇ, ਮਹਾਂਪੁਰਖਾਂ ਦੇ ਉਪਦੇਸ਼ ਨੂੰ ਸੁਣ ਕੇ, ਜਬ ਦੇਖਾ ਨਹੀਂ ਦੂਰ, ਜਦੋਂ ਸੰਸਾਰ ਵੱਲੋਂ ਹਟ ਕੇ ਅੰਤਰਮੁਖ ਬਿਰਤੀ ਕਰਕੇ ਦੇਖਿਆ ਤਾਂ ਇਹ ਨਿਸ਼ਚੇ ਕਰ ਲਿਆ ਵੀ ਉਹ ਦੂਰ ਨਹੀਂ ਗਾ, ਆ ਤਾਂ ਮੂੰਹ ਤੋਂ ਇੱਕ ਗਿੱਠ ਮਿਣਕੇ ਥੱਲੇ ਹੀ ਆ, ਬਸ ਹਿਰਦੇ 'ਚ ਹੀ ਆ। ਅੰਮ੍ਰਿਤ ਪੀਆ ਭਰਪੂਰ, ਉਸੇ ਵੇਲੇ ਸਾਰੇ ਭਰਪੂਰ ਜੋ ਪਰਮਾਤਮਾ ਉਹਦੇ ਨਾਮ ਰੂਪ ਅੰਮ੍ਰਿਤ ਨੂੰ ਪੀਤਾ ਤਾਂ ਉਹਦੀ ਪ੍ਰਾਪਤੀ ਰੂਪ ਜੋ ਪਿਆਸ ਲੱਗੀ ਹੋਈ ਸੀ ਉਹ ਖਤਮ ਹੋ ਗਈ। ਇਹ ਨਿਜ ਮੈਂ ਆ ਕਿ ਜਦ ਤੱਕ ਮਨ ਸੰਸਾਰ ਵੱਲੋਂ ਪਲਟਾ ਨਾ ਖਾਵੇ ਉਦੋਂ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਸਿਆਣੇ ਕਹਿੰਦੇ ਗੱਲ ਵਿਚਾਰ ਕੇ ਦੇਖੋ, ਮੱਛੀ ਕਿੱਥੇ ਰਹਿੰਦੀ ਆ? ਪਾਣੀ 'ਚ। ਹੇਠਾਂ ਉਹਦੇ ਕੀ ਆ? ਪਾਣੀ। ਉੱਪਰ ਕੀ? ਪਾਣੀ। ਸੱਜੇ ਖੱਬੇ ਪਾਣੀ। ਮੱਛੀ ਦੇ ਦਸੋਂ ਪਾਸੇ ਪਾਣੀ ਆ, ਰਹਿੰਦੀ ਪਰ ਪਿਆਸੀ ਹੈ। ਮੋਹੇ ਸੁਣ ਸੁਣ ਆਵੇ ਹਾਸੀ, ਪਾਣੀ ਦੇ ਵਿੱਚ ਮੀਨ ਪਿਆਸੀ। ਲਓ ਵੀ ਪਾਣੀ 'ਚ ਰਹਿੰਦੀ ਫਿਰ ਵੀ ਪਿਆਸੀ ਹੈ, ਪਰ ਜਦ ਤੱਕ ਉਹ ਪਲਟਾ ਨਹੀਂ ਖਾਂਦੀ ਤੱਕ ਉਹਦੀ ਤ੍ਰੇਹ ਨਿਵਿਰਤ ਨਹੀਂ ਹੁੰਦੀ। ਜਦ ਉਹ ਪਲਟਾ ਖਾਂਦੀ ਹੈ ਤਦ ਪਾਣੀ ਪੀ ਕੇ ਤ੍ਰੇਹ ਦੀ ਨਿਵਿਰਤੀ ਕਰਦੀ ਹੈ। ਸੋ ਇਸ ਪ੍ਰਕਾਰ ਮਹਾਰਾਜ ਬਚਨ ਫਰਮਾਉਂਦੇ ਨੇ। ਇਸੇ ਤਰ੍ਹਾਂ ਪਰਮਾਤਮਾ ਸਾਰੇ ਕਿਤੇ ਵਿਆਪਕ ਹੈ, ਇਹਦੇ ਅੰਗ ਸੰਗ ਚਾਰੇ ਪਾਸੇ ਪਰਮਾਤਮਾ ਹੈ, ਪਰ ਜਦ ਤੱਕ ਇਹਦੀ ਬਿਰਤੀ ਸੰਸਾਰ ਵੱਲੋਂ ਪਲਟਾ ਨਹੀਂ ਖਾਂਦੀ ਉਦੋਂ ਤੱਕ ਉਹਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਬਿਰਤੀ ਸੰਸਾਰ ਵੱਲੋਂ ਪਲਟ ਕੇ ਅੰਦਰ ਨੂੰ ਆ ਗਈ ਤਾਂ ਉਦੋਂ ਹੀ ਵਾਹਿਗੁਰੂ ਸਾਖਿਆਤਕਾਰ ਹੋ ਜਾਂਦੇ ਨੇ। ਦੇਹ ਦੇਹ ਆਖੈ ਸਭ ਕੋਈ, ਜੈ ਭਾਵੈ ਤੈ ਦੇਹ, ਗੁਰੂ ਦੁਆਰੈ ਦੇਵ ਸੀ ਤਿਖਾ ਨਿਵਾਰੈ ਸੋਏ। ਸਭ ਕੋਈ ਆਖਦਾ ਕਿ ਸਾਨੂੰ ਨਾਮ ਦੀ ਦਾਤ ਦਿਓ, ਸਾਨੂੰ ਨਾਮ ਦੀ ਦਾਤ ਦਿਓ, ਪਰ ਜਿਹਨੂੰ ਭਾਉਂਦਾ ਵੀ ਇਹਨੂੰ ਦੇਣੀ ਆ, ਪਰਮਾਤਮਾ ਉਹਨੂੰ ਹੀ ਦਿੰਦਾ। ਦਿੰਦਾ ਵੀ ਕਿਵੇਂ? ਜਿਹਨੂੰ ਗੁਰੂ ਦੁਆਰੇ ਦਿੰਦਾ ਉਹਦੀ ਪਿਆਸ ਨਿਵਿਰਤ ਹੁੰਦੀ ਹੈ, ਉਹਦੀ ਪਿਆਸ ਦੂਰ ਹੁੰਦੀ ਹੈ। ਢੰਡੋਲਤ ਢੂੰਡਤ ਹਉ ਫਿਰੀ, ਟਹਿ ਟਹਿ ਪਵਨ ਕਰਾਰ, ਭਾਰੇ ਟਹਿਤੇ ਟਹਿ ਪਏ, ਹੌਲੇ ਨਿਕਸੇ ਪਾਰ। ਢੂੰਡਣੇ ਵਾਲੀ ਹੋ ਕੇ ਮੈਂ ਢੂੰਡਦੀ ਫਿਰਦੀ ਹਾਂ, ਪਰ ਮੈਂ ਵੇਖਿਆ ਕਿ ਇਹ ਜੋ ਬੜੇ ਬੜੇ ਬੰਦੇ ਕਰਾਰ ਹੁੰਦੇ ਕਿਨਾਰਿਆਂ ਵਾਂਗੂ ਆਸਰਾ ਰੂਪ ਨੇ ਨਾ, ਆਪਣੇ ਆਪ ਨੂੰ ਸਮਝਦੇ ਮੈਂ ਬੜਿਆਂ ਦਾ ਆਸਰਾ, ਮੈਂ ਬੜਾ ਅਮੀਰ ਹੈ, ਮੈਂ ਬੜਾ ਵੱਡਾ ਹੈ, ਭਾਵੇਂ ਕਿੱਡਾ ਹੀ ਹੋਵੇ, ਉਹ ਢਹਿ ਢਹਿ ਕੇ ਡਿੱਗ ਪਏ। ਜੋ ਤਾਂ ਪਾਪਾਂ ਕਰਕੇ ਭਾਰੇ ਸੀ, ਉਹ ਢਹਿਣ ਵਾਲੇ ਹੋ ਕੇ ਮੌਤ ਹੀ ਆ ਗਈ ਅੰਤ ਨੂੰ ਉਹਨਾਂ ਨੂੰ, ਢਹਿੰਦੇ ਢਹਿੰਦੇ ਢਹਿ ਹੀ ਪਏ ਉਹ। ਜੋ ਹੌਲੇ ਸੀ, ਪਾਪਾਂ ਰਹਿਤ ਸੀ, ਉਹ ਸੰਸਾਰ ਸਮੁੰਦਰ ਤੋਂ ਪਾਰ ਨਿਕਲ ਗਏ। ਅਮਰ ਅਜਾਚੀ ਹਰ ਮੇਲੇ, ਤਿਨ ਕਹਿ ਹਉ ਬਲ ਜਾਓ, ਤਿਨ ਕੀ ਧੂੜ ਅਕੁੱਲੀ ਹੈ, ਸੰਗਤ ਮੇਲ ਮਿਲਾਓ। ਜਿਹੜੇ ਜੀਵ ਅਜਾਚੀ ਨੇ, ਨਿਸ਼ਕਾਮ ਭਗਤੀ ਕਰਕੇ ਉਹਦਾ ਫਲ ਪਰਮੇਸ਼ਰ ਪਾਸੋਂ ਨਹੀਂ ਮੰਗਦੇ, ਉਹਨਾਂ ਨੂੰ ਅਮਰ ਨਾ ਮਰਨ ਵਾਲਾ ਹਰੀ ਮਿਲਿਆ, ਉਹਨਾਂ ਤੋਂ ਮੈਂ ਬਲਿਹਾਰ ਕੁਰਬਾਨ ਜਾਵਾਂ। ਉਹਨਾਂ ਨਿਸ਼ਕਾਮ ਮਹਾਂਪੁਰਖਾਂ ਦੀ ਚਰਨ ਧੂੜ ਗ੍ਰਹਿਣ ਕਰਨ ਨਾਲ ਛੁੱਟੀਦਾ ਹੈ, ਅਕੁੱਲੀ ਹੈ ਭਾਵ ਛੁੱਟਣਾ। ਤਾਂ ਤੇ ਹੇ ਵਾਹਿਗੁਰੂ, ਉਹਨਾਂ ਦੀ ਸੰਗਤ ਦੇ ਮੇਲ ਵਿੱਚ ਸਾਨੂੰ ਕਿਰਪਾ ਕਰਕੇ ਮਿਲਾ ਦਿਓ ਜੀ। ਮਨ ਦੀ ਆ ਗੁਰ ਆਪਣੇ ਪਾਇਆ ਨਿਰਮਲ ਨਾਉ। ਜਦੋਂ ਆਪਣੇ ਗੁਰਾਂ ਨੂੰ ਮਨ ਅਰਪਣ ਕਰ ਦਿੱਤਾ, ਭੇਟਾ ਕਰ ਦਿੱਤਾ, ਉਹਨਾਂ ਗੁਰਾਂ ਤੋਂ ਨਿਰਮਲ ਨਾਮ ਉਦੋਂ ਪ੍ਰਾਪਤ ਕੀਤਾ ਹੈ। ਜਿਨ ਨਾਮ ਦੀਆ ਤਿਸ ਸੇਵ ਸਾ ਤਿਸ ਬਲਿਹਾਰੈ ਜਾਓ। 934 ਅੰਗ ਤੇ ਫਰਮਾਉਂਦੇ ਨੇ, ਜਿਸ ਗੁਰੂ ਨੇ ਨਾਮ ਦਿੱਤਾ, ਬਖਸ਼ਿਸ਼ ਕੀਤਾ, ਉਹਨੂੰ ਸੇਵਦਾ ਪਾਈ, ਉਹਨਾਂ ਤੋਂ ਬਲਿਹਾਰ ਜਾਂਦਾ। ਜੋ ਉਸਾਰੇ ਸੋ ਢਾਹਸੀ ਤਿਸ ਬਿਨ ਅਵਰ ਨਾ ਕੋਏ, ਗੁਰਪ੍ਰਸਾਦੀ ਤਿਸ ਸੰਗਮਲਾ ਤਾਂ ਤਨ ਦੁੱਖ ਨਾ ਹੋਏ। ਜੋ ਪਰਮੇਸ਼ਰ ਜਗਤ ਨੂੰ ਉਸਾਰਦਾ, ਉਤਪਤ ਕਰਦਾ ਹੈ, ਉਹੀ ਢਾਉਂਦਾ ਹੈ, ਭਾਵ ਲੈਤਾ ਕਰਦਾ ਇਹਦੀ। ਉਸ ਤੋਂ ਬਿਨਾਂ ਹੋਰ ਕੋਈ ਉਤਪਤੀ ਲੈਤਾ ਪਾਲਣਾ ਕਰਨ ਵਾਲਾ ਨਹੀਂ। ਗੁਰਾਂ ਦੀ ਕਿਰਪਾ ਨਾਲ ਉਹਨੂੰ ਸੰਭਾਲਦਾ ਰਵੇ, ਯਾਦ ਕਰਦਾ ਰਵੇ, ਤਾਂ ਫਿਰ ਸਰੀਰ ਨੂੰ ਕਿਸੇ ਪ੍ਰਕਾਰ ਦਾ ਦੁੱਖ ਤਕਲੀਫ ਨਹੀਂ ਹੁੰਦਾ ਹੈ। ਮਹਾਰਾਜ ਜੀ, ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇ? ਸੋ ਮਹਾਰਾਜ ਕਹਿੰਦੇ, ਗੁਰ ਬਿਨ ਗਿਆਨ ਨਾ ਹੋਏ। 6ਵੀਂ ਤੁਕ ਦੱਸਦੇ, ਅਗਲੀ ਪੌੜੀ 32ਵੀਂ ਪੌੜੀ ਦੀ, ਗੁਰਾਂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੁੰਦਾ ਭਾਈ। ਇਸੇ ਕਰਕੇ ਤੈਨੂੰ ਦੱਸਦੇ ਹਾਂ, ਅਣਾ ਕੋ ਮੇਰਾ ਕਿਸ ਗਹੀ, ਅਣਾ ਕੋ ਹੋਆ ਨਾ ਹੋਗ, ਆਵਣ ਜਾਣ ਵਿਗੁੱਚੀ ਹੈ, ਦੁਬਿਧਾ ਵਿਆਪੇ ਰੋਗ। ਗੁਰਾਂ ਤੋਂ ਬਿਨਾਂ ਸੰਸਾਰ ਵਿੱਚ ਮੇਰਾ ਕੋਈ ਨਹੀਂ, ਮੈਂ ਕਿਹਨੂੰ ਫੜਨਾ ਕਰਾਂ? ਨਾ ਕੋਈ ਪਿੱਛੇ ਹੋਇਆ, ਨਾ ਕੋਈ ਅੱਗੇ ਹੋਣਾ। ਦੁਬਿਧਾ ਰੂਪੀ ਰੋਗ ਦੇ ਵਿਆਪਣ ਕਰਕੇ ਆਵਣ ਜਾਵਣ ਹੁੰਦਾ, ਜੰਮਣ ਮਰਨ ਵਿੱਚ ਵਿਗੁੱਚੀ ਹੈ, ਖਰਾਬ ਹੀ ਹੋਈਦਾ। ਅਣਾਮ ਵਿਹੂਣੇ ਆਦਮੀ, ਕੱਲਰ ਕੰਧ ਗਿਰੰਤ, ਵਿਣ ਨਾਵੈ ਕਿਉਂ ਛੁੱਟੀ ਹੈ, ਜਾਇਰ ਸਤਲ ਅੰਤ। ਜੋ ਆਦਮੀ ਪਰਮੇਸ਼ੁਰ ਨਾਮ ਤੋਂ ਬਿਨਾਂ ਨੇ, ਨਾਮ ਜਪਦੇ ਹੀ ਨਹੀਂ, ਨਾਮਦਾਨ ਲਿਆ ਹੀ ਨਹੀਂ ਪੰਜਾਂ ਤੋਂ, ਵੀ ਇਉਂ ਡਿੱਗਦੇ ਜਾਂਦੇ ਜਿਵੇਂ ਕੰਧ ਨੂੰ ਕੱਲਰ ਲੱਗਿਆ ਹੁੰਦਾ, ਉਹ ਕੰਧ ਡਿੱਗ ਪੈਂਦੀ ਹੈ, ਫਿਰ ਪਰਲੋਕ ਜਾ ਕੇ ਨਾਮ ਤੋਂ ਬਿਨਾਂ ਕਿਵੇਂ ਛੁਟਕਾਰਾ ਹੋ ਸਕਦਾ? ਅੰਤ ਨੂੰ ਕਹਿੰਦੇ ਰਸਾਤਲ ਹੁੰਦਾ, ਨਰਕ ਦੇ ਵਿੱਚ ਜਾ ਕੇ ਡਿੱਗਦਾ ਉਹ। ਗਣਤ ਗਣਾਵੈ ਅੱਖਰੀ, ਅਗਣਤ ਸਾਚਾ ਸੋਏ, ਅਗਿਆਨੀ ਮਤਹੀਣ ਹੈ, ਗੁਰਬਿਨ ਗਿਆਨ ਨਾ ਹੋਏ। ਇਹ ਜੀਵ ਅੱਖਰਾਂ ਦੀ ਗਿਣਤੀ ਨੂੰ ਗਣਾਉਂਦੇ ਆ ਕਿ ਮੈਂ ਇੰਨਾ ਪੜ੍ਹਿਆ ਹੋਇਆ, ਪਰ ਉਹ ਸੱਚਾ ਪਰਮੇਸ਼ੁਰ ਗਿਣਤੀ ਤੋਂ ਰਹਿਤ ਹੈ, ਅਗਿਆਨੀ ਜੀਵ ਸ਼ੁਭ ਮਤੀ ਤੋਂ ਰਹਿਤ ਹੈ, ਕਿਉਂਕਿ ਉਹ ਨਹੀਂ ਸਮਝਦਾ ਕਿ ਗੁਰਾਂ ਤੋਂ ਬਿਨਾਂ ਸਰੂਪ ਗਿਆਨ ਪ੍ਰਾਪਤ ਨਹੀਂ ਹੁੰਦਾ। ਤੂਟੀ ਤੰਤਰ ਬਾਬ ਕੀ ਵਾਜੈ ਨਹੀਂ ਵਿਜੋਗ, ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ। ਜਦੋਂ ਰਬਾਬ ਦੀ ਜਿਹੜੀ ਤਾਰ ਹੈ ਟੁੱਟ ਜਾਵੇ ਤਾਂ ਉਹ ਤਾਰ ਦੇ ਟੁੱਟਣ ਕਰਕੇ ਵਿਜੋਗ ਹੋ ਜਾਣ ਕਰਕੇ ਰਬਾਬ ਵੱਜਦਾ ਨਹੀਂ। ਸੋ ਪ੍ਰਭੂ ਜੋ ਰਬਾਬ ਦਾ ਮਾਲਕ ਹੈ ਉਹੀ ਸੰਜੋਗ ਕਰਕੇ ਵਿਛੜੀ ਹੋਈ ਤਾਰ ਨੂੰ ਮਿਲਦਾ। ਇਸੇ ਤਰ੍ਹਾਂ ਸਰੀਰ ਰੂਪੀ ਰਬਾਬ ਦੀ ਜਦੋਂ ਪ੍ਰਾਣਾ ਰੂਪੀ ਤਾਰ ਟੁੱਟ ਜਾਂਦੀ ਹੈ ਤਾਂ ਫਿਰ ਪ੍ਰਾਣਾ ਦੇ ਵਿਛੋੜੇ ਕਰਕੇ ਸਰੀਰ ਰੂਪੀ ਰਬਾਬ ਵੱਜਦੀ ਨਹੀਂ, ਕੋਈ ਕਾਰ ਵਿਹਾਰ ਨਹੀਂ ਕਰਦਾ। ਮਹਾਰਾਜ ਜੀ ਫਰਮਾਉਂਦੇ ਧੰਨ ਗੁਰੂ ਨਾਨਕ ਸਾਹਿਬ ਜੀ ਕਿ ਇੱਕ ਵਾਹਿਗੁਰੂ ਪਰਮਾਤਮਾ ਹੀ ਸਮਰੱਥ ਹੈ ਜੋ ਸੰਜੋਗ ਕਰਕੇ ਵਿਛੜੇ ਹੋਏ ਪ੍ਰਾਣਾਂ ਨੂੰ ਮੇਲ ਦੇਵੇ, ਉਹੀ ਮਿਹਰ ਕਰ ਸਕਦਾ ਹੈ। ਇਸੇ ਪ੍ਰਕਾਰ ਅੰਤਹਿਕਰਨ ਰੂਪੀ ਰਬਾਬ ਦੀ ਬਿਰਤੀ ਰੂਪ ਤਾਰ ਟੁੱਟ ਜਾਵੇ ਤਾਂ ਉਸ ਬਿਰਤੀ ਦੇ ਵਿਯੋਗ ਕਰਕੇ ਅੰਤਹਿਕਰਨ ਰੂਪੀ ਰਬਾਬ ਵੱਜਦਾ ਨਹੀਂ, ਭਾਵ ਨਾਮ ਨਹੀਂ ਉਚਾਰਦਾ। ਪਰਮੇਸ਼ੁਰ ਜੋ ਗੁਰੂ ਸਾਹਿਬ ਜੀ ਹਨ, ਭਾਵ ਪ੍ਰਭੂ ਤੋਂ ਭਾਵ ਸਤਿਗੁਰੂ, ਇੱਕ ਉਹੀ ਸਮਰੱਥ ਨੇ ਜੋ ਕਰਮਾਂ ਦੇ ਸੰਯੋਗ ਕਰਕੇ ਵਿਛੜੀ ਹੋਈ ਬਿਰਤੀ ਨੂੰ ਮਿਲਦੇ ਆ, ਤਾਂ ਫਿਰ ਅੰਤਹਿਕਰਨ ਰੂਪੀ ਰਬਾਬ ਵੱਜਦਾ। ਅਹੰ ਬ੍ਰਹਮ ਅਸਮੀ